अमृत बचना दा कीर्तन आसान सरगन का रहे शान तुम मेरा पिता तू है मेरा माता तू मेरा बंधक तू मेरा प्राता तू मेरा राखा सबनी थाई ता पहु के हा तारा जी सतगुरु उस परम पिता परमेश्वर के चरणा मालक नु मुखातब करके एक बचन रहमत करके उचार रहे ने हे प्रभु मेरे माता पिता की तुसी मेरे साथ संबंधी के रिश्तेदार भी तुसी मेरा भरा भी तू है ते इस धरती पे जिस थां ते भी मैं जाना तेरे तो बिना कोल मेनू तू रखन वाला नहीं। तां गुरु ग्रंथ साहिब जी दी अमृत गुरबाणी दे विच भावां के संसारक रिश्तेदारां दा बड़ी बड़ी साहिब ने जिक्र कीता माता दा पिता दा भैणां भरावां दा पर जदों गल किते परमार्थ की चलदी है रूहानियत की चलदी है ते इस संसार नूं त्यागण दा जदों विशा आउंदा है ते भावां के सारे पवित्र रिश्ते ने सत्कार योग रिश्ते ने पर जदों संसार नूं त्याग के चलण की गल आउंदी है ते इन्हां पवित्र रिश्तियां विचों कोई भी ऐसा नहीं जिहड़ा साडी राखी कर सकदा हो ना माता ना पिता ना भैण ना भरा ते उसे जे रखवाला हो सकदा है ते केवल एक परम पिता परमेश्वर सतगुरु जी ने अमृत बाणी विच एक संबंधी कृपा करे बचन कहे हजूर दा अमृत बचन असी पढ़ने तां गुरु नानक साहिब सच्चे पातशाह दा ओदे विच हजूर ने दसिया माता पिता भैण भरा साथ संबंधी कि किन्ना कु चिर नाल निभदे ने ते किथे जा के इन्हां दा साथ खत्म हुंदा पहली गल तां इह कि ज्यादातर दुनिया दे रिश्ते केवल संसारक स्वार्थ नूं मुख रख के खलोते साहिब गुरु तेग बहादुर जी ने बड़े प्यारे के बचन कह सन जदों सी पढ़ने जगत में झूठी देखी प्रीत अपने सुख चो ही सब लागे क्या दारा क्या मीत हुण इस संसार दी प्रीत दी गल कीती कि मैंने संसार दी मैं प्रीत नूं तकिया ए अक दी झूठी पै ते नाल शब्द वरते कि इस्त्री की पुत्र की संसार रिश्तेदार एक केवल स्वार्थ नूं लै के तेरे नूं जुड़े ने अपने सुख चो ही सब लागे क्या दारा क्या मीत ते अगले बचन मेरो मेरो सब है संसार दा हर बंदा जिदे नाल तेरा संबंध है तेनूं अपना कह के पुकार दे मां नूं पुछियो कहिंदी मेरा पुत्र है भरा नूं पुछियो ओ कहिंदा मेरा वीर है इस्त्री नूं पुछियो कहिंदी मेरा पति है ते गुरु तेग बहादुर कृपा पै कर रहे हैं मेरो मेरो सबे कहत है खित चो बांध्यो चीत पर चेते रखी अंत काल संगी मैं को ए अचरज है रीत हैरानगी की गल ए कि जेड़ा मेरो मेरो सारे कही रहे ने अंतले समय ता इन्हां विचों तेरा कोई न बने साहिब दे ऐसे प्रकार वचन भगत कबीर जी ने कृपा की थी ओदे विच उन्हां ने एक एक रिश्ता गिने आसा राग विच कबीर साहिब दा एक शब्द आपां पढ़ने ते अर्थ मैं कर रहे हैं जो शब्द आपने सरवण कीता है तू ही मां है तू ही पिता है तू रिश्तेदार साक्ष बंदी है क्योंकि जिस थां ते प्रभु तू खलो जाने उसे दुनिया दा कोई रिश्ता नहीं खलो सकदा साहिब गुरु ग्रंथ साहिब दी बाणी विच भगत कबीर जी ने इसे परखाए एक अमृत बचन के राग आसा है कहने के मनुख का सब तो पहला संबंध इस संसार भी जदों आए ते केवल अपनी रोजी दे नाल बनी जो हजूर दी बाणी ने कृपा की सब तो पहला संबंध सच जानो इस जीव दे स्वाद ने ते इस पेट दी भुख दे नाल बनी। हजूर ने अमृत बाणी च कहा इतो तक के बंदे नू जन्म देने वाली मां की पहचान भी बाद विच होई, सब तो पहला पहचान नू अपने रिजक दी होई, पहचान नू अपनी रोजी दी होई। जदो आपां हजूर दे बचन पढ़ने आ कि पहला प्यार लगा थान दुध, इहदा मतलब कि जन्म देने वाली दी पहचान नहीं, सब तो पहला इंसान नू जे सांझ पई ता केवल रिजक नाल रोजी दे नाल पहला संबंध अपना रिजक नाल इहदी पेट दी भुख नाल बणी। दूसरी पहचान रोजी तो बाद खुराक तो बाद मनुख दी बनदी है ते ओ मां देना है। तीसरा संबंध बनदा है मां पहचान करांदी है इहनू अपने पति इहदे पिता दे नाल। तीसरा चौथा रिश्ता बनदा है मनुख दा भैणां ते भरावां दा। पंजवां रिश्ता मनुख दा बनदा है अपने जीवन साथी दा। पर गुरु ग्रंथ साहिब कहिंदे सारे रिश्ते पवित्र ने, पर एक गल याद विच रखी कि तोड़ निभण वाले नहीं। साहिब बाबा नानक जी दे बचन असीं पढ़ने हैं एक एक रिश्ते दा संबंध उन्हां ने दस्या ते हजूर फरमाउंदे ने पहला प्यार लगा फन दुध, दूजे माए बाप की सुध, तीजे भैया भाभी बेद, चौथा प्यार उपन्नी खेद। साहिब कहिंदे इह संसार रिश्ते अर्थ कर रहा सा। कबीर साहिब ने इन्हां पवित्र रिश्तियां दा जिक्र करदे हन अमृत बाणी विच इह गल समझाण लई कि परमेश्वर की कहता है ओ मां बाप ओ सांस संबंधी जो तोर निभण वाले। हजूर ने तिन्हां रिश्तियां दा जिक्र कीता है। कबीर साहिब दा इह पवित्र शब्द कबीर साहिब कहिंदे ने कि आखिर इस तन दे सीकरे ने इक दिन भजना, इन्हें टुटना जरूर ते साहिब कहिंदे उस तन दे सीकरे दे टुटण लगे हैं। सब तो पहली गल जिन्हों तू दुध तो बाद पहचाने ओ वे मां। कबीर साहिब कहिंदे बड़ा पवित्र रिश्ते मां दा, पर एक गल जेन विच बिठा लेनी कि जदों तन नूं त्यागना है मां केवल तेरे तन दे कोल खड़ी हो सकदी है, तेरी अर्थी नूं चुकण तेनू घरों बाहर ले जाण मां घर दी ज्यूड़ी तक जा सकदी है। इथों तक कि तेरे तन नूं अग्न भेट करन मां अपनियां अखां नूं देख सकदी है, पर मां कोल इही समर्था नहीं कि तेनू अग्न च बलदे कोई नूं किते हथ दे के बचा लवे ते उथों तक अपनी पहुंच कर लवे जिथों तक तू तन छड के जा चुके। ध्यान दियो प्रभु क्यों माता प्रभु क्यों पिता है, और क्यों साथ संबंधी ते रिश्तेदार है। साहिब ने बख्शिश की थी कहन लगे प्यारे के तेरा जब लग तेल दीवै मुख बाकी, संसार दे रिश्ते ओनी देर तक नहीं जिन्नी देर तक एक शरीर विच सवाल चल रहे ने। इस तरह के जिन्हें दीवे विच तेल होवे ते उस दे मुख तो बत्ती लाइट निकल दिए तेल बुझ जाए तेल खत्म हो जाए ते जोत बुझ जाती है। जिस दिन स्वार्था दा तेल खत्म होया जीवन दी जोत बुझी ते जेड़े तेनू मेरो मेरो कहिंदे सन साहिब कहिंदे एक खेल विच बगाने हो गए, जब लग तेल दीवे मुख बाती तब सूझै सब कोई, तेल जलै बाती सहरानी सूना मंदर कोई, रे बौरे तो गरी ना रख है कोई, तू राम नाम जप सोई। अगे खेते कुछ एक खास अर्थ करनी है तीन पवित्र रिश्तियां दा जिक्र कीता। साहिब कहन लगे देवरी बैठी माता रोवै खटिया लै गए भाई, मां जिदे नाल संसार करके तेरा संबंध बनया है मां ने तेरी परवरिश कीती, पर चेते रख जदों अर्थी उठान लगे ते घर दी बिवली दा अर्थे ब्यूड़ी तक ओ नाल गई शमशान भूमि तक नाल जा सकेगी। देवरी बैठी माता रोवै खटिया लै गए भाई, दूजा पवित्र रिश्ता भरा भरा खटिया दा अर्थे खात मंजी चोके घरों चले गए, लख छटकाए तिरिया रोवै हंस अकेला जाई, पर अंदर वाला हंस इकट्ठा जांदा पिया इसलिए भी केवल केश फलार के रोगी से खजूर ने क्या भेद मना के पिता भरा मां बाप जीवन साथी जे मेरो मेरो केंद्र ने ते कोई भी तेरे नाल नहीं लिबिन अर्ज कर रहा था इससे परछाई मेरे सतगुरु ने अमृत वचन के गुरु नाम साहब ने कहने के प्रभु जदो खजूर दा तिलंग राज दा शब्द पढ़ने ओदे विच इक तोक है कि दन पितर पदर बिरादर देखो सारे पवित्र रिश्ते गिने दन का अर्थ है स्त्री पितर का अर्थ आपा पढ़ने पिता पितर का अर्थ है पुत्र ते बिरादर का अर्थ है सके भरा स्त्री पुत्र भरा पिता ये सारे संबंधी कटे हुए दन पितर पदर बिरादर कस नेक दस संगीर इन्हों विचो कोई भी नहीं दस संगीर दे जदो डिगे ते तेरी बांह पकड़ सकन मौत दे वेले कोई तेरा बन सके इन्हों विचो कोई तेरा संबंधी साहब कहने देख जिवें तू मां नू प्यार करने जिवें तू पिता नू प्यार करने जिवें इस्त्री पुत्र ते भरावां नू प्यार करने पर चेते रखी एक खिच अपने गुरु ते रब ली बना लै इनू ओ पिता समझ के जेड़ा मौत तो बाद भी बांह पकड़ दे इनू ओ मां समझ जेड़ी मौत तो बाद भी गोदी दे दी है इनू ओ साथ संबंधी समझी के जदो सारे छड़ के जले जाने पर रब रिश्तेदार कभी छड़ के नहीं जांदा शायद ने यही अमृत वचन कहे ने ते जदो आपां हजूर दे वचन पढ़ने इस कृपालू पिता वर्गा कोई पिता नहीं ध्यान दियो जे इसे कारण करके मैं अर्ज की कि संसार पवित्र रिश्तिया का फर्द निभा पर इसे वर्गा कोई बात नहीं संसारी पिता ओने कई बार अपने घरों बार कर देगा पुत्र ना कुछ कमा के लियाए आपां भी देखने समाज में मां बाप भी कहते हैं तेन घर खा नहीं पर यह दीन दयाल ऐसा बापू है कि हर तरह के बच्चे ने अपनी गोद भी थान ले देंगे शायद ने अमृत बाणी में एक पिता के संबंधी एक बचन के कहन लगे हे पिता हे प्रभु पिता तेरे वर्गा प्यार तेरे वर्गा गुलाम शायद दुनिया का तू रिश्ता दे सके ते जदों शायद ने परमेश्वर के रिश्ते की गल की थी ते शब्द वरते है गुसाई महंदा इछड़ा इछड़ा दा अर्थ प्यारा कि मेरा गुसाई मेरा प्यारा प्रभु मेनु सब तो चंगा लगदा है ते ओना नु पुछया किन्ना तू चंगा कहिंदे जे अंदरों तू समझना चाहे सब तो नजदीक दा रिश्ता मां बाप नाले कहिंदे मेरे गुसाई दा प्यार जेड़ा है सच जानी ओ मां ते पिता दे प्यार नालों ही बढ़ निकल गुसाई महंगा इछड़ा अम अबे थावो मिछड़ा माता ते पिता नालों भी वध मिछड़ा खजूर कहिंदे ने जिस दा पिता प्रभु होवे पहली गल ओनू किसे चीज की कमी नहीं ते हकीकत ते जे पिता प्रभु ही है भावे संसारक तौर ते सिनाम दे रहे हैं कि पिता ते पुत्र दा इनू पिता तां कहा जांदा है कि जे ए जीव राम की अंश है ओ परमात्मा है एदे अंदर जीव आत्मा है ओ पिता है ते जीव आत्मा ओदा पुत्र है यूं कह लो परमात्मा पातशाह है ते जीव आत्मा ओदा आत्म शहजादा है खजूर ने बख्शिश की थी कि प्रभु जित दा पिता तू होवे ओनू फिर किसे चीज की कमी नहीं क्यों क्योंकि पिता तेरे घर दे अंदर कोई कमी नहीं शब्द आपा हजूर का पढ़ने के जिसका पिता तू है मेरे स्वामी इस बालक भूख कैसी जिदा पिता तू बन जाए उस बच्चे नू कोई भूख नहीं जिसका पिता तू है मेरे स्वामी इस बालक भूख कैसी नामिद नाम निधान ग्रह तेरे मन बंच है सो लैसी तेरे घर अंदर खजाने भरे पे ने ते जदो इनू पिता मंग लिया इनू माता मन लिया इनू सात बंदी मन लिया फिर हजूर के लिए प्रभु पिता ने हुक्म किया शब्द बनते हैं कि पिता कृपाल आज्ञा एकीनी बारक मुख मांगे सो देना तू मेरा पिता तू है मेरा माता पिता ने हुक्म दिता ਕਿ ਜੋ ਬੱਚਾ ਮੰਗੇ ਤੈਨੂੰ ਮੂੰਹ ਮੰਗੀ ਦਾਤ ਦੇ ਦਿਆ ਜੀ। ਪਿਤਾ ਕਿਰਪਾਲ ਆ ਗਿਆ ਹੈ ਕਿ ਨਹੀਂ, ਬਾਲਕ ਮੁੱਖ ਮੰਗੇ ਸੋ ਦੇਣਾ। ਕਹਿਣ ਲੱਗੇ ਨਾਨਕ ਬਾਲਕ ਦਰਸ਼ ਪ੍ਰਭ ਚਾਹੈ ਮੋਏ ਕਿਰਦੈ ਬਸੈ ਨਿਤ ਚਰਨਾ। ਮੈਂ ਪੁੱਤਰ ਪਦਾਰਥ ਨਹੀਂ, ਦੇਖੋ ਸੰਸਾਰ ਦੇ ਪੁੱਤਰ ਜ਼ਿਆਦਾਤਰ ਸੰਬੰਧ ਜੇ ਰੱਖਦੇ ਨੇ ਤੇ ਦੌਲਤ ਕਰਕੇ ਆਤਮ ਸ਼ਹਿਜ਼ਾਦਾ ਪੁੱਤਰ ਕਹਿੰਦਾ ਕਿ ਪ੍ਰਭੂ ਮੈਨੂੰ ਕੇਵਲ ਪਦਾਰਥ ਨਹੀਂ, ਪਿਤਾ ਤੇਰੇ ਚਰਨ ਮੇਰੇ ਹਿਰਦੇ ਵਿੱਚ ਵੱਸਦੇ ਰਹੇ, ਮੈਂ ਦਿਨ ਰਾਤ ਕੇਵਲ ਤੇਰੇ ਚਰਨਾਂ ਨੂੰ ਪੂਜਦਾ। ਸਾਹਿਬ ਨੇ ਸ਼ਬਦ ਵਰਤੇ ਨਾਨਕ ਬਾਲਕ ਦਰਸ਼ ਪ੍ਰਭ ਚਾਹੈ ਮੋਏ ਕਿਰਦੈ ਬਸੈ ਨਿਤ ਚਰਨਾਂ। ਤੇ ਜਦੋਂ ਕੋਈ ਹਕੀਕਤ ਵਿੱਚ ਇੱਕ ਹੁੰਦਾ ਜ਼ਬਾਨੀ ਸ਼ਬਦ ਕਹਿਣਾ, ਤੂੰ ਮਾਂ ਬਾਪ ਵਿੱਚ ਸਾਥ ਸੰਬੰਧੀ ਹੈ, ਪਰ ਮਨ ਜਿਹੜਾ ਉਹ ਫਿਰ ਵੀ ਦੁਨੀਆ ਦੇ ਰਿਸ਼ਤਿਆਂ ਦੀ ਤਾਂਘ ਰੱਖਦਾ। ਜੇ ਹਕੀਕਤ ਵਿੱਚ ਮਨ ਮੰਨ ਲਵੇ ਕਿ ਤੂੰ ਹੀ ਸਭ ਕੁਝ ਨਹੀਂ, ਤੇ ਫਿਰ ਦੇਖੋ ਉਹਦੇ ਜੀਵਨ ਵਿੱਚ ਕਿੰਨਾ ਖੁਸ਼ ਹੋ ਕੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਬੜੇ ਪਿਆਰੇ ਸ਼ਬਦ ਵਰਤੇ ਨੇ ਬਾਣੀ ਵਿੱਚ। ਕਿਤੇ ਤਾਂ ਪ੍ਰਭੂ ਨੂੰ ਇੱਕ ਪਤੀ ਕਹਿ ਕੇ ਸੰਬੋਧਨ ਕੀਤਾ, ਆਪਾਂ ਸ਼ਬਦ ਪੜ੍ਹਨੇ ਹੈ ਕਿ ਮੈਂ ਬੌਰੀ ਮੇਰਾ ਰਾਮ ਪਤਾਹਰ ਸੁਬਚੋਂ ਗਿਰ। ਕਿਤੇ ਨੂੰ ਕਹਿੰਦੇ ਤੂੰ ਮੇਰਾ ਪਤੀ ਹੈ। ਸਾਹਿਬ ਦੇ ਸ਼ਬਦ ਗੁਰੂ ਅਮਰਦਾਸ ਦੇ ਪੜ੍ਹਨੇ ਆ ਕਿ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਈ ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ। ਕਦੀ ਪਤੀ ਕਹਿ ਕੇ ਮੁਖਾਤਬ ਕੀਤਾ, ਕਦੀ ਉਹਨੂੰ ਪਿਤਾ ਕਹਿ ਕੇ ਪੁਕਾਰਿਆ, ਕਦੀ ਉਹਨੂੰ ਇੱਥੋਂ ਤੱਕ ਆਪਣਾ ਬੇਲੀ ਤੇ ਸੱਜਣ ਕਹਿ ਕੇ ਵੀ ਪੁਕਾਰਿਆ, ਆਪਣੇ ਵਰਗਾ ਕਹਿ ਕੇ ਪੁਕਾਰਿਆ, ਤੇਰੇ ਮੇਰੇ ਵਿੱਚ ਕੋਈ ਅੰਤਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਬੜੀ ਕਿਰਪਾ ਕੀਤੀ। ਸੱਤੇ ਬਲਵੰਤ ਨੇ ਇੱਕ ਬੜਾ ਪਿਆਰਾ ਸ਼ਬਦ ਕਿਹਾ ਰਾਮ ਕਲੀ ਕੀ ਵਾਰ ਵਿੱਚ, ਆਪ ਜੀ ਨੇ ਕਈ ਵਾਰੀ ਪੜ੍ਹਿਆ ਉਹਨੇ। ਧੰਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਗਏ ਤੇ ਭਾਈ ਲਹਿਣਾ ਜੀ ਕਰਤਾਰਪੁਰ ਆਏ। ਸ਼ਬਦ ਦੇਖਿਓ, ਜਦੋਂ ਗੁਰੂ ਨੂੰ ਸਭ ਕੁਝ ਮੰਨ ਲਈਏ, ਆਪਾਂ ਪੜ੍ਹਿਆ ਕਿ ਮਾਤਾ ਵੀ ਹੈ ਪਿਤਾ ਵੀ ਹੈ ਸਾਥ ਸੰਬੰਧੀ ਵੀ ਹੈ, ਇੱਥੋਂ ਤੱਕ ਕਿ ਗੁਰੂ ਬੇਲੀ ਤੇ ਮਿੱਤਰ ਵੀ ਬਣਦਾ ਹਜ਼ੂਰ ਕਰਤਾਰਪੁਰ। ਭਾਈ ਲਹਿਣਾ ਜੀ ਕਰਤਾਰਪੁਰ ਆਏ ਨੇ ਤੇ ਆਪ ਜੀ ਨੂੰ ਗਿਆਤ ਹੋਵੇ ਕਿ ਧੰਨ ਗੁਰੂ ਨਾਨਕ ਸਾਹਿਬ ਤੋਂ ਭਾਈ ਲਹਿਣਾ ਜੀ 35 ਸਾਲ ਛੋਟੇ ਨੇ, ਕੋਈ 1-2 ਸਾਲ ਦਾ ਫਰਕ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ, ਉਹਨਾਂ ਦਾ ਆਗਮਨ ਜੋ ਹੈ ਸਨ 1469 ਨੂੰ, ਤੇ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਜੀ ਭਾਈ ਲਹਿਣਾ ਜੀ ਦੀ ਆਮਦ ਜੋ ਹੈ ਉਹ ਸਨ 1504 ਨੂੰ। ਤਕਰੀਬਨ 35 ਸਾਲ ਛੋਟੇ ਨੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ। ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਭਾਈ ਲਹਿਣਾ ਜੀ 28 ਸਾਲ ਦੀ ਉਮਰ ਦੇ ਕਰੀਬ ਹੋਏ ਜਦੋਂ ਉਹ ਪਹੁੰਚੇ। ਸਨ 1532 ਤੋਂ ਲੈ ਕੇ ਤੇ ਤਕਰੀਬਨ ਸਨ 1539 ਤੱਕ ਭਾਈ ਲਹਿਣਾ ਜੀ ਨੇ ਹਜ਼ੂਰ ਦੀ ਸੇਵਾ ਕੀਤੀ। ਜਿਹੜੀ ਅਰਥ ਮੈਂ ਕਰਨੀ, ਦੇਖੋ ਸੰਬੰਧ ਕਿਹੋ ਜਿਹਾ ਬਣਦਾ, ਪਿਤਾ ਤੇ ਪੁੱਤਰ ਦਾ ਸੰਬੰਧ, ਮਾਂ ਤੇ ਪੁੱਤਰ ਦਾ ਸੰਬੰਧ ਤੇ ਗੁਰੂ ਮਿੱਤਰ ਦਾ ਸੰਬੰਧ ਕਿਹੋ ਜਿਹੇ ਬਣਾਉਂਦੇ। ਹਜ਼ੂਰ ਤੋਂ 35 ਸਾਲ ਛੋਟੇ ਨੇ ਭਾਈ ਲਹਿਣਾ ਜੀ। ਜੇ ਦੇਖੀਏ ਕਿ ਪੁੱਤਰਾਂ ਦੀ ਉਮਰ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ, ਜਦੋਂ ਭਾਈ ਲਹਿਣਾ ਜੀ ਕਿਰਪਾ ਲੈ ਲਈ, 7 ਸਾਲ ਗੁਰੂ ਦੇ ਹੁਕਮ ਨੂੰ ਮੰਨੇ, ਸੱਤੇ ਬਲਵੰਡ ਨੇ ਸ਼ਬਦ ਵਰਤੇ ਨੇ ਜਾਂ ਢਾਲ ਮਰਦੀ ਢਾਲੀ, ਕਹਿੰਦੇ ਮਰਦਾਂ ਵਾਲੀ ਢਾਲ ਢਾਲੀ ਇਹ ਭਾਈ ਲਹਿਣਾ ਜੀ 7 ਸਾਲ ਗੁਰੂ ਦੀ ਸੇਵਾ ਕੀਤੀ, 7 ਸਾਲ ਹੁਕਮ ਨੂੰ ਮੰਨੇ ਨੇ। ਤੇ ਅੱਜ ਜਦੋਂ ਹਜ਼ੂਰ ਗੱਦੀ ਦੇਣ ਲੱਗੇ ਨਾ ਤੇ ਸ਼ਬਦ ਪਤਾ ਹੈ ਕਿ ਵਰਤੇ, ਪੇਟੂ ਜੀ ਉਦਾਹਰਣ ਨੇ ਤੇ ਬਜ਼ੁਰਗਾਂ ਨੂੰ ਪਤਾ ਹੈ ਕਿ ਜਦੋਂ ਬੱਚੇ ਕਿਤੇ ਰਾਤ ਨੂੰ ਨੀਚੀ ਖੇਡਦੇ ਸਨ ਨਾ, ਮੈਂ ਸ਼ਬਦ ਬੜਾ ਉੱਥੇ ਜੋ ਗੁਰਮੁਖੀ ਦਾ ਸ਼ਬਦ ਸਤਿਗੁਰੂ ਕੀ ਅੰਮ੍ਰਿਤ ਬਾਣੀ ਦਾ ਇਹ ਸ਼ਬਦ ਹੈ ਸਾਡੇ ਪੇਂਡੂ ਕਲਚਰ ਨਾਲ ਸੰਬੰਧਿਤ। ਕਬੱਡੀ ਖੇਡਣੀ ਬੱਚਿਆਂ ਨੇ ਜਾਂ ਕਿਤੇ ਨੀਚੀ ਖੇਡਣੀ, ਉਹ ਖੇਡਣ ਤੋਂ ਪਹਿਲਾਂ ਕਹਿੰਦੇ ਸਨ ਵੀ ਆਪਣੇ ਸਾਥੀ ਨਿਕਲ ਲਵੋ। ਨਿਕਲਣ ਦਾ ਮਤਲਬ ਆਪ ਸਮਝਦੇ ਪਏ ਹੋ ਕਿ ਆਪਣੇ ਆਪਣੇ ਸਾਥੀ ਚੁਣ ਲਈਏ, ਨਿਕ ਲਈਏ। ਤੇ ਜਦੋਂ ਨਿਕਲੇ ਜਾਂਦੇ ਸਨ ਸਾਥੀ, ਦੋ ਤਾਂ ਬਣ ਜਾਂਦੇ ਸਨ ਆਗੂ, ਤੇ ਦੋ ਦੋ ਆਦਮੀ ਦੋ ਦੋ ਬੱਚੇ ਜੋੜੀਆਂ ਬਣਾ ਕੇ ਆਉਂਦੇ ਸਨ, ਇੱਕ ਦੂਜੇ ਨੂੰ ਪਕੜ ਕੇ ਹੱਥ ਤੇ ਹੱਥ ਰੱਖ ਕੇ ਪਹੁੰਚਣਾ, ਤੇ ਉਹਨਾਂ ਵਿੱਚੋਂ ਆਪਣੇ ਬਰਾਬਰ ਦੇ ਸਾਥੀ ਨਿਕਲੇ ਜਾਂਦੇ ਸਨ। ਜਦੋਂ ਕਿਤੇ ਖੇਡੀਏ ਬਰਾਬਰ ਦੇ ਸਾਥੀ ਮਿਲ ਕੇ ਖੇਡਿਆ ਜਾਂਦਾ ਹੈ। ਤੇ ਬਾਬਾ ਸਤਾ ਬਲਵੰਡ ਜੀ ਕਹਿੰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੰਨੀ ਕੁ ਕਿਰਪਾ ਕੀਤੀ ਗਈ, 35 ਸਾਲ ਤੁਹਾਡੇ ਤੋਂ ਛੋਟਾ ਭਾਈ ਸਾਹਿਬ ਭਾਈ ਲੈਣਾ ਜੀ, ਜਿਵੇਂ ਬੱਚੇ ਖੇਡਦੇ ਨੇ ਆਪਣੇ ਬਰਾਬਰ ਦਾ ਸਾਥੀ ਮਿਲਦੇ ਨੇ, ਆਪਣੇ ਬਰਾਬਰ ਦਾ ਸਾਥੀ ਚੁਣਦੇ ਨੇ। ਉਮਰ ਇੱਕੋ ਜਿਹੀ ਹੋਵੇ, ਕੱਦ ਇੱਕੋ ਜਿਹਾ ਹੋਵੇ, ਤਾਕਤ ਇੱਕੋ ਜਿਹੀ ਹੋਵੇ। ਕਹਿ ਲੱਗੇ ਸੰਸਾਰੀ ਖੇਡ ਕੋਈ ਖੇਡਦਾ ਹੈ ਤੇ ਉਹ ਉਮਰ ਇੱਕੋ ਦੋ, ਉਹਦੀ ਤਾਕਤ ਇੱਕੋ, ਬਲ ਇੱਕੋ ਦੇਖਦਾ ਹੈ। ਤੇ ਰੂਹਾਨੀਅਤ ਦੀ ਖੇਡ ਵਿੱਚ ਉਮਰ ਦਾ ਤਕਾਜ਼ਾ ਨਹੀਂ। ਇੱਥੇ ਆਪਣੇ ਤੋਂ 35 ਸਾਲ ਦਾ ਛੋਟਾ ਆਇਆ ਤੇ ਲੈ ਕੇ ਗਲਵਕੜੀ ਵਿੱਚ ਕਹਿਣ ਲੱਗੇ, ਮੈਂ ਤੈਨੂੰ ਮਿਲ ਲਿਆ, ਅੱਜ ਤੋਂ ਬਾਅਦ ਮੈਂ ਤੇ ਤੂੰ ਦੋਨੋਂ ਬੇਲੀ ਹੋ ਗਏ, ਮੇਰੀ ਥਾਂ ਤੇ ਅੱਜ ਤੋਂ ਬਾਅਦ ਤੂੰ ਬੈਠੇ। 35 ਸਾਲ ਛੋਟੇ ਤੇ ਸ਼ਬਦ ਕੀ ਵਰਤੇ, ਕਹਿਣ ਲੱਗੇ ਜੋਤ ਸਮਾਣੀ ਜੋਤ ਮਾਹੇ, ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਭਾਈ ਲਹਿਣਾ ਜੀ ਦੀ ਜੋਤ ਵਿੱਚ ਸਮਾ ਗਈ। ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਛੇਤੀ ਮਿਟ ਕਿਉਂ, ਤੇ ਸ਼ਬਦ ਇੱਥੇ ਮਿਟ ਕਿਉਂ ਵਰਤੇ ਹੈ ਕਿ ਭਾਈ ਲਹਿਣਾ ਜੀ ਨੂੰ ਆਪਣੇ ਤੋਂ 35 ਸਾਲ ਛੋਟੇ, ਆਪਣੇ ਬਰਾਬਰ ਨਾਲ ਮਿਲ ਕੇ, ਆਪਣੇ ਵਰਗਾ ਕਰਕੇ, ਜੋਤ ਸਮਾਈ ਜੋਤ ਮਾਹੇ, ਆਪ ਆਪੇ ਛੇਤੀ ਲੈਕੇ ਹੋਣ। ਕਹਿਣ ਲੱਗੇ ਫਿਰ ਹੋਇਆ ਕਿ ਜਦੋਂ ਇਹਨਾਂ ਨੂੰ ਬਰਾਬਰ ਬਣਾਇਆ, ਦੇਖੋ ਸੰਸਾਰ ਦਾ ਰਿਸ਼ਤਾ ਕੁਝ ਹੋਰ ਹੈ, ਗੁਰੂ ਦੇ ਰਿਸ਼ਤੇ ਦੀ ਖੇਡ ਵੱਖਰੀ। ਭਾਈ ਸਾਹਿਬ ਭਾਈ ਲਹਿਣਾ ਜੀ ਨੂੰ ਮਿਕ ਲਿਆ ਗਿਆ ਤੇ ਮਿਕਿਆ ਇਹਨਾਂ ਵਿੱਚੋਂ, ਜਿਵੇਂ ਦੁਨਿਆਵੀ ਖੇਡ ਕੋਈ ਖੇਡਦਾ, ਅਨੇਕਾਂ ਸਾਥੀਆਂ ਵਿੱਚੋਂ ਇੱਕ ਨੂੰ ਚੁਣਿਆ ਜਾਂਦਾ ਹੈ। ਕਹਿੰਦੇ ਬਾਬਾ ਜੀ ਦੇ ਸਾਹਮਣੇ ਸੰਗਤ ਵੀ ਸੀ, ਪੁੱਤਰ ਵੀ ਸਨ, ਸਾਥ ਸੰਬੰਧੀ ਵੀ ਸਨ, ਸਾਰਿਆਂ ਵਿੱਚੋਂ ਮਿਟਿਆ। ਸਿੱਖਾਂ ਪੁੱਤਰਾਂ ਭੋਗ ਹੈ, ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ ਤਾਂ ਲਹਿਣਾ ਸੀ ਕਿਉਂ। 35 ਸਾਲ ਆਪਣੇ ਤੋਂ ਛੋਟਾ, ਉਹਨੂੰ ਆਪਣੇ ਬਰਾਬਰ ਵਰਗਾ ਮਿਟ ਕੇ ਬਣਾ ਲਿਆ। ਤੁਹਾਨੂੰ ਦਿਓ ਧੰਨ ਗੁਰੂ ਲੈ ਅੰਗਦ ਸਾਹਿਬ ਗੁਰੂ ਬਣੇ, ਖਦੂਰ ਸਾਹਿਬ ਦੀ ਧਰਤੀ ਤੇ ਆਈ। ਬਾਬਾ ਅਮਰਦਾਸ ਬਜ਼ੁਰਗ ਆਏ ਨੇ, ਹੈਰਾਨ ਹੋਈ ਦਾ ਪੜ੍ਹ ਕੇ ਦਾਤਾ ਕਿ 25 ਸਾਲ ਬਾਬਾ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਤੋਂ ਵੱਡੇ ਨੇ। ਧਿਆਨ ਦਿਓ ਕਿ ਗੁਰੂ ਨਾਨਕ ਸਾਹਿਬ ਤੋਂ 35 ਸਾਲ ਭਾਈ ਲਹਿਣਾ ਜੀ ਛੋਟੇ ਨੇ, ਗੁਰੂ ਅਮਰਦਾਸ ਬਾਬਾ ਅਮਰਦਾਸ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੋਂ 25 ਸਾਲ ਵੱਡੇ ਨੇ। ਤੇ 12 ਸਾਲ ਉਹਨਾਂ ਨੇ ਘਾਲਣਾ ਘਾਲੀ ਤੇ ਜਦੋਂ 12 ਸਾਲਾਂ ਬਾਅਦ ਗੁਰੂ ਅੰਗਦ ਸਾਹਿਬ ਨੇ ਜੋਤ ਗੁਰੂ ਅਮਰਦਾਸ ਵਿੱਚ ਚੁਕਾਈ, ਉੱਥੇ ਸੱਤੇ ਬਲਵੰਡ ਨੇ ਇੱਕ ਸ਼ਬਦ ਵਰਤੇ। ਦੇਖੋ ਉਮਰ ਕਰਕੇ 25 ਸਾਲ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਤੋਂ ਵੱਡੇ ਨੇ, ਆਪਣੇ ਤੋਂ 25 ਸਾਲ ਵੱਡੇ ਨੂੰ ਆਪਾਂ ਬਜ਼ੁਰਗ ਕਹਿ ਕੇ ਬੁਲਾਵਾਂਗੇ, ਆਪਾਂ ਦੁਨੀਆਂ ਦਾ ਸ਼ਬਦ ਵਰਤਨੇ ਜਾਂ ਕੋਈ ਹੋਰ ਸਤਿਕਾਰਯੋਗ ਸ਼ਬਦ ਵਰਤਾਂਗੇ, ਬਜ਼ੁਰਗ ਕਹਾਂਗੇ, ਬਾਪੂ ਕਹਾਂਗੇ, ਚਾਚਾ ਕਹਾਂਗੇ, ਕੋਈ ਸ਼ਬਦ ਵਰਤਾਂਗੇ। ਆਪਣੇ ਤੋਂ 25 ਸਾਲ ਵੱਡੇ ਨੂੰ ਕਦੀ ਕੋਈ ਬੇਟਾ ਕਹਿ ਕੇ ਨਹੀਂ ਬੁਲਾਏਗਾ, ਕਦੀ ਕੋਈ ਪੁੱਤਰ ਕਹਿ ਕੇ ਨਹੀਂ ਬੁਲਾਏਗਾ। ਪਰ ਸਤਿਗੁਰੂ ਤੇਰੇ ਘਰ ਦੇ ਰਿਸ਼ਤੇ ਦੁਨੀਆਂ ਤੋਂ ਵੱਖਰੇ ਨੇ, ਗੁਰੂ ਅਮਰਦਾਸ ਗੁਰੂ ਬਣੇ ਨੇ ਤੇ ਸੱਤੇ ਬਲਵੰਡ ਨੇ ਉੱਥੇ ਜਿਹੜੇ ਸ਼ਬਦ ਚੁਣ ਕੇ ਲਾਏ, ਉਹਨਾਂ ਇਹ ਨਹੀਂ ਕਿਹਾ ਕਿ ਉਮਰ ਕਰਕੇ ਗੁਰੂ ਅਮਰਦਾਸ ਵੱਡੇ ਨੇ। ਉਹ ਕਹਿਣ ਲੱਗੇ ਅਸਲ ਵਿੱਚ ਗੱਲ ਉਮਰ ਦੀ ਨਹੀਂ, ਗੱਲ ਤਾਂ ਇਹ ਜਿਸ ਦਿਨ ਗੁਰੂ ਘਰ ਚੱਲ ਹੋਇਆ ਉਦੋਂ ਬਾਅਦ ਇਹਦੇ ਸਾਲ ਗਿਣੇ ਜਾਣਗੇ। ਫਿਰ ਸ਼ਬਦ ਉਹਨਾਂ ਪਤਾ ਕੀ ਵਰਤੇ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾਦਾ ਨੇ, ਗੁਰੂ ਅੰਗਦ ਸਾਹਿਬ ਪਿਤਾ ਨੇ। 25 ਸਾਲ ਛੋਟਾ ਜੋ ਹੈ ਸੰਸਾਰਿਕ ਤੌਰ ਤੇ ਗੁਰੂ ਅਮਰਦਾਸ ਤੋਂ 25 ਸਾਲ ਛੋਟੇ ਨੇ, ਧੰਨ ਗੁਰੂ ਅੰਗਦ ਸਾਹਿਬ ਜੀ ਤੇ ਸ਼ਬਦ ਵਰਤੇ। ਭਾਵੇਂ 25 ਸਾਲ ਸਰੀਰਕ ਤੌਰ ਤੇ ਛੋਟੇ ਨੇ, ਪਰ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਦੇ ਪਿਤਾ ਨੇ, ਧੰਨ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਦੇ ਦਾਦੇ ਨੇ। ਕਹਿਣ ਲੱਗੇ ਜਿਉਂ ਜਿਹਾ ਦਾਦਾ ਸੀ ਜਿਉਂ ਜਿਹਾ ਪਿਤਾ ਸੀ ਉਹ ਜਿਹਾ ਪੋਤਰਾ ਗੁਰੂ ਅਮਰਦਾਸ ਨੇ ਪ੍ਰਵਾਨ ਹੋ ਗਏ। ਇਹਦਾ ਮਤਲਬ ਕਿ ਸੰਸਾਰਿਕ ਰਿਸ਼ਤੇ ਦੀ ਗੱਲ ਨਹੀਂ, ਸ਼ਬਦ ਵਰਤੇ 100 ਟਿੱਕਾਂ 100 ਬਹਿਣਾਂ ਸੋਈ ਦੀ ਬਾਣ ਤੇ ਅਗਲਾ ਸ਼ਬਦ ਸੀ ਤਿਉਂ ਦਾਦੇ ਦੇ ਰਿਹਾ ਪੋਤਰਾ ਪ੍ਰਵਾਨ। ਦੋ ਵਾਰੀ ਆਉਂਦਾ, ਪਹਿਲਾ ਸ਼ਬਦ ਆਪਾਂ ਪੜ੍ਹਨੇ ਪੋਤਾ ਵੀ ਆਉਂਦਾ, ਤਿਉਂ ਦਾਦੇ ਦੇ ਰਿਹਾ ਪੋਤਰਾ ਪ੍ਰਵਾਨ। ਇਸ ਤੋਂ ਅੱਗੇ ਚੱਲੋ ਸੱਤੇ ਬਲਵੰਤ ਦੀ ਉਦਾਹਰਣ ਹੀ ਲੈ ਲਵਾਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੋਂ ਗੱਡੀ ਲਈ ਆਉਣਾ ਮੈਂ ਇਸ ਵਿਸ਼ੇ ਤੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਸਾਈ ਤਾਂ ਭੋ ਕੇ ਹਾਂ ਕਾਲਾ ਜੀ। ਗੁਰੂ ਅਮਰਦਾਸ ਗੁਰੂ ਬਣੇ, ਪਰ ਗੁਰੂ ਅੰਗਦ ਸਾਹਿਬ ਦੇ ਪੁੱਤਰ ਬਾਣੀ ਵਿੱਚ ਉਹਨਾਂ ਨੂੰ ਕਿਹਾ ਗਿਆ ਰੂਹਾਨੀਅਤ ਤੌਰ ਤੇ ਗੁਰੂ ਰਾਮਦਾਸ ਗੁਰੂ ਬਣਦੇ ਨੇ। ਤੇ ਸੱਤੇ ਬਲਵੰਤ ਨੇ ਇੱਕ ਸ਼ਬਦ ਵਰਤੇ ਹੈ, ਕਹਿੰਦੇ ਜਦੋਂ ਸਿੱਖਾਂ ਨੂੰ ਅਤੇ ਸੰਗਤਾਂ ਨੂੰ ਪੁੱਛ ਕੇ ਦੇਖੋ ਕਿ ਗੁਰੂ ਰਾਮਦਾਸ ਕੀ, ਰਿਸ਼ਤੇਦਾਰਾਂ ਨੂੰ ਨਾ ਪੁੱਛੋ, ਰਿਸ਼ਤੇਦਾਰਾਂ ਦੀ ਨਜ਼ਰ ਵਿੱਚ ਤਾਂ ਉਹ ਹੀ ਨੇ ਕਿ ਜਿਹੜੇ ਟੋਕਰੀ ਧੋਂਦੇ ਪਏ ਸਨ, ਘੁੰਗਣੀਆਂ ਵੇਚਦੇ ਪਏ ਨੇ। ਜਦੋਂ ਸਿੱਖਾਂ ਤੇ ਸੰਗਤਾਂ ਦੀ ਨਜ਼ਰ ਵਿੱਚ ਪੁੱਛੋ ਤੇ ਉਹ ਕਹਿੰਦੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪ ਪਾਰ ਬ੍ਰਹਮ ਦਾ ਰੂਪ ਨੇ। ਸ਼ਬਦ ਵਰਤੇ ਸਿੱਖੀ ਆਪੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਉੱਥੇ ਸ਼ਬਦ ਭਾਈ ਜੇਠਾ ਨਹੀਂ, ਉੱਥੇ ਸ਼ਬਦ ਰਾਮਦਾਸ ਗੁਰੂ ਵੀ ਨਹੀਂ। ਸਿੱਖਾਂ ਤੇ ਸੰਗਤਾਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਬਸ ਪਾਰ ਬ੍ਰਹਮ, ਪਾਰ ਬ੍ਰਹਮ ਕਹਿ ਕੇ ਨਮਸਕਾਰ ਕੀਤੀ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਂ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ, ਸੇਤੁਦ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਾਫਰ ਵਾਰਿਆ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਾਰਿਆ। ਅਗਲੀ ਟੋ ਕੇ ਕਹਿਣ ਲੱਗੇ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਕਿ ਧੰਨ ਗੁਰੂ ਨਾਨਕ ਸਾਹਿਬ ਵੀ ਤੁਸੀਂ ਹੋ, ਗੁਰੂ ਅੰਗਦ ਸਾਹਿਬ ਭਾਈ ਲਹਿਣਾ ਵੀ ਤੁਸੀਂ ਹੋ, ਤੇ ਧੰਨ ਗੁਰੂ ਅਮਰਦਾਸ ਵੀ ਤੁਸੀਂ ਹੋ। ਉਹ ਕਹਿੰਦੇ ਨੇ ਕਿ ਤੁਸੀਂ ਆਪ ਹੀ ਤਿੰਨ ਰੂਪ ਹੋ। ਤੇ ਜਦੋਂ ਧੰਨ ਗੁਰੂ ਰਾਮਦਾਸ ਜੀ ਨੂੰ ਪੁੱਛੀਏ ਤੇ ਉਹਨਾਂ ਨੇ ਸ਼ਬਦ ਵਰਤੇ ਨੇ ਗੁਰੂ ਅਮਰਦਾਸ ਜੀ। ਮੈਂ ਉਹ ਕਹਿ ਕੇ ਸੰਪੂਰਨਤਾ ਕਰ ਰਹੀ ਹੈ, ਜਦੋਂ ਹਿਰਦੇ ਵਿੱਚੋਂ ਨਿਕਲੇ ਕਿ ਤੇਰੇ ਵਰਗਾ ਰਿਸ਼ਤੇਦਾਰ ਕੋਈ ਨਹੀਂ, ਤੇਰੇ ਵਰਗਾ ਕੋਈ ਸੰਸਾਰਕ ਸੰਬੰਧ ਕੋਈ ਨਹੀਂ, ਜਦੋਂ ਅੱਜ ਭਾਈ ਲੈਣੇ ਤੋਂ ਗੁਰੂ ਅੰਗਦ, ਗੁਰੂ ਅੰਗਦ ਤੋਂ ਗੁਰੂ ਅਮਰ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਬਣੇ, ਉੱਥੇ ਉਹਨਾਂ ਸ਼ਬਦ ਵਰਤੇ ਸਨ। ਕਹਿੰਦੇ ਗੁਰੂ ਤਾਂ ਸਾਰੀ ਦੁਨੀਆਂ ਕਹਿੰਦੀ, ਗੁਰਮੁਖੋ ਕਹਿਣ ਕਹਿਣ ਵਿੱਚ ਅੰਤਰ ਗਏ। ਇੱਕ ਸੱਜਣ ਕਹਿੰਦਾ ਵਾਹਿਗੁਰੂ, ਤੇ ਕਿੰਨੇ ਸਾਲ ਵਾਹਿਗੁਰੂ ਵਾਹਿਗੁਰੂ ਕਹਿੰਦਾ, ਅੰਦਰ ਕੋਈ ਤਬਦੀਲੀ ਨਹੀਂ। ਇੱਕ ਭਿੱਜ ਕੇ ਇੱਕ ਵਾਰੀ ਕਹਿੰਦਾ ਵਾਹਿਗੁਰੂ, ਸਿਰ ਤੋਂ ਲੈ ਕੇ ਪੈਰਾਂ ਤੱਕ ਰੋਮ ਰੋਮ ਵਿੱਚ ਰਾਜ ਖਿੜ ਜਾਂਦੀ। ਸ਼ਬਦ ਤਾਂ ਉਹੀ, ਅੱਖਰ ਤਾਂ ਉਹੀ ਨੇ, ਉਚਾਰਨ ਕਰਨ ਦਾ ਢੰਗ ਵੀ ਹੋਵੇ। ਕੀ ਕਾਰਨ ਵੀ ਇੱਕ ਉੱਤੇ ਸ਼ਬਦ ਇੰਨਾ ਅਸਰ ਕਰਦਾ ਕਿ ਸਿਰ ਤੋਂ ਪੈਰਾਂ ਤੱਕ ਨਾਮ ਵਿੱਚ ਭਿੱਜ ਜਾਂਦਾ ਹੈ, ਤੇ ਦੂਜੇ ਤੇ ਅਸਰ ਕਿਉਂ ਨਹੀਂ? ਸ਼ਬਦ ਕਹਿ ਦੇਣਾ ਤੂੰ ਮਾਂ, ਤੂੰ ਬਾਪ, ਤੂੰ ਪਿਤਾ ਹੈ, ਬੜਾ ਸੁਖੈਣੇ। ਕਦੀ ਗੁਰੂ ਰਾਮਦਾਸ ਜੀ ਨੂੰ ਪੁੱਛੋ, ਉਹ ਕਿੰਨੀ ਖੇਡ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜਦੋਂ ਮੈਂ ਆਪਣੀ ਜ਼ਬਾਨ ਤੋਂ ਇੱਕ ਵਾਰੀ ਸੁਣਨਾ ਨੂੰ ਕਿ ਹਕੀਕਤ ਇਹ ਕਿ ਗੁਰੂ ਜੀ ਨੂੰ ਚੇਤੇ ਆਉਂਦਾ ਹੋਵੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਕਿਤੇ ਉਹਨਾਂ ਦੇ ਸਾਹਮਣੇ ਗੁਰੂ ਅੱਖਰ ਵਰਤਦੇ ਸਨ, ਕਦੀ ਗੁਰੂ ਨਾਨਕ ਸਾਹਿਬ ਦਾ ਨਾਮ ਆਉਣਾ, ਗੁਰੂ ਅਮਰਦਾਸ ਦਾ ਨਾਮ ਆਉਣਾ, ਤੇ ਕਹਿੰਦੇ ਵਧੋ ਵਧੀ ਗੁਰੂ ਰਾਮਦਾਸ ਸੱਚੇ ਪਿਤਾ ਜੀ ਦੇ ਹਿਰਦੇ ਵਿੱਚੋਂ ਬੈਰਾਗ ਦੀ ਕਾਂਗ ਉੱਠ ਜਾਂਦੀ ਸੀ। ਸ਼ਬਦ ਵਰਤੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਦ ਗੁਰ ਬੋਲੈ, ਜਦੋਂ ਮੈਂ ਗੁਰੂ ਬੋਲਣਾ ਵਾਂ, ਜਦੋਂ ਮੈਂ ਗੁਰੂ ਕਹਿਣਾ ਵਾਂ, ਕਿਉਂ ਜੀ ਵਸਤੈ ਤਬ ਬਿਸ਼ਮ ਹੋਏ ਜਾਏ। ਕਹਿੰਦੇ ਗੁਰੂ ਕਹਿਣ ਦੀ ਦੇਰ ਬਿਸਮਾਤ ਵੀ ਚਲਾ ਜਾਣਾ, ਪਤਾ ਹੀ ਨਹੀਂ ਲੱਗਦਾ, ਸ਼ੁੱਧ ਬੋਧੀ ਕੋਈ ਨਹੀਂ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਦ ਗੁਰ ਬੋਲੈ ਵਿਸ਼ਮ ਹੋਏ ਜਾਏ। ਕਿਉਂ ਤੈਨੂੰ ਮਾਂ ਬਾਪ ਕਹਿੰਦੇ ਹੈ? ਕਹਿਣ ਲੱਗੇ ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਤ ਲੀਏ ਛਡਾਏ। ਜਦੋਂ ਗੁਰੂ ਕਹਿੰਦਾ ਰੋਮ ਰੋਮ ਜੁੜ ਜਾਂਦਾ, ਮੇਰੇ ਵਰਗੇ ਅਪਰਾਧੀ ਨੂੰ ਕਿਸੇ ਰੱਖਣਾ ਸੀ? ਅੱਗੇ ਸ਼ਬਦ ਕੈਸੇ ਕਮਾਲ ਦੇ ਬਣਦੇ, ਕਹਿਣ ਲੱਗੇ ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਤ ਲੀਏ ਛਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ। ਤੇ ਇੱਕ ਸ਼ਬਦ ਵਰਤਿਆ ਹੈ ਸਤਿਗੁਰੂ, मैं तेनू पिता तां कहना वा कि 7 साल की उम्र सी ते पिता चलाना कर गया, 2 साल की उम्र सी मां छड़ के चली गई, जिन्हां नू अपनी बरादरी कही जाए ਉਹ ਵੀ ਲੋਕਾਂ ਨੇ ਮੇਰੇ ਲਈ ਬੂਹੇ ਬੰਦ ਕਰ ਦਿੱਤੇ। ਫਿਰ ਸਤਿਗੁਰੂ ਕਿ ਜਿਨ੍ਹਾਂ ਨੂੰ ਆਪਣੇ ਰਿਸ਼ਤੇਦਾਰ ਕਹੀ ਰਹੇ ਉਹਨਾਂ ਨੇ ਵੀ ਸ਼ਬਦ ਮੇਰੇ ਵੀ ਭੈੜੇ ਵਰਤੇ। ਮੈਨੂੰ ਮਾਂ ਵਾਲਾ ਪਿਆਰ ਵੀ ਤੁਸੀਂ ਦਿੱਤਾ, ਪਿਤਾ ਵਾਲਾ ਪਿਆਰ ਵੀ ਤੁਸੀਂ ਦਿੱਤਾ, ਇੱਥੋਂ ਤੱਕ ਕਿ ਮੇਰੇ ਮਿੱਤਰ ਵੀ ਤੁਸੀਂ ਬਣੇ। ਕਦੀ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹਿਓ, ਬੜੀ ਬੜੀ ਸ਼ਬਦ ਵਰਤੇ ਨੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਮੇਰਾ ਮਿੱਤਰ ਵੀ ਤੂੰ ਹੈ। ਆਪਾਂ ਹੁਣੇ ਪੜ੍ਹ ਕੇ ਹੈਗੇ ਹਾਂ ਕਿ ਮੇਰੇ ਮੀਤ ਗੁਰਦੇਵ ਮੇਰਾ ਮਿੱਤਰ ਹੈ, ਮੇਰਾ ਗੁਰੂ। ਕਹਿਣ ਲੱਗੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਮੇਰੇ ਦਾਤਾ ਜੀ, ਹਮ ਜੈਸੇ ਅਪਰਾਧੀ ਅਵਲ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਚਲਾਏ, ਤੂੰ ਮੇਰਾ ਪਿਤਾ, ਤੂੰ ਮੇਰੀ ਮਾਂ, ਤੂੰ ਮੇਰਾ ਸਾਥ ਸੰਬੰਧੀ ਹੈ। ਤੇ ਸ਼ਬਦ ਵਰਤੇ ਨੇ ਦਾਤਾ, ਤੇਰੇ ਤੋਂ ਬਿਨਾਂ ਹੋਰ ਕੋਈ ਰਿਸ਼ਤਾ ਵੀ ਨਹੀਂ ਬਣਾ ਸਕਿਆ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ। ਕਹਿਣ ਲੱਗੇ ਮੇਰੇ ਦਾਤਾ, ਤੂੰ ਗੁਰ ਬੰਧਤ, ਮੇਰਾ ਸਖਾ ਸਖਾਏ, ਮੇਰਾ ਰਿਸ਼ਤੇਦਾਰ, ਮੇਰਾ ਸਾਥੀ, ਮੇਰਾ ਮਿੱਤਰ ਤੂੰ ਹੈ। ਪਰ ਉਸ ਹਿਰਦੇ ਵਿੱਚੋਂ ਆਵਾਜ਼ ਨਿਕਲੀ ਜਿਹਦਾ ਕੋਈ ਰਿਸ਼ਤਾ ਸੰਸਾਰ ਵਿੱਚ ਰਹਿ ਨਹੀਂ ਸੀਗੇ, ਉਹਦਾ ਰਿਸ਼ਤਾ ਗੁਰੂ ਬਣਿਆ, ਗੁਰਮੁਖੋ ਆਓ। ਕਦੀ ਇਸ ਨੂੰ ਆਪਣੇ ਮਾਂ ਬਾਪ ਭੈਣ ਭਰਾ ਸਾਥ ਸੰਬੰਧੀ ਮੰਨ ਕੇ ਚੱਲੀਏ, ਜਿਵੇਂ ਅਸੀਂ ਸਾਥ ਸੰਬੰਧੀਆਂ ਨਾਲ ਵਰਤਨੇ ਹਾਂ, ਉਹਨਾਂ ਨਾਲ ਖਿੱਚ ਕਰਨੇ ਹਾਂ। ਕਿਹੜੀ ਖਿੱਚ ਕਦੀ ਆਪਣੇ ਸਤਿਗੁਰੂ ਤੇ ਪ੍ਰਭੂ ਨਾਲ ਹੋ ਜਾਏ, ਇੱਧਰੇ ਰਖਵਾਲਾ ਕਿੱਥੇ ਕਿੱਥੇ। ਆਪਾਂ ਆਮ ਤੌਰ ਤੇ ਸ਼ਬਦ ਵਰਤਨੇ ਹੈ ਕਿ ਸ਼ਾਇਦ ਸਰੀਰਕ ਤੌਰ ਤੇ ਕਹਿਣਾ ਤਾਂ ਉਹ ਰੱਖਦਾ ਸ਼ਬਦ, ਆਪਾਂ ਪੜ੍ਹੇ ਲਿਖੇ ਤੂੰ ਮੇਰਾ ਰਾਖਾ ਸਭਨੀ ਥਾਂ, ਪਰ ਅਸਲ ਵਿੱਚ ਕਿਹੜੀ ਕਿਹੜੀ ਥਾਂ ਤੇ ਰੱਖਦਾ। ਸਾਹਿਬ ਕਹਿੰਦੇ ਪ੍ਰਭ ਚੋਂ ਲਾਗ ਰਹੇ ਕੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ। ਹੁਣ ਇੱਥੇ ਆਦ ਅੰਤ ਦਾ ਅਰਥ ਕੀ? ਆਪਾਂ ਇਹ ਸ਼ਬਦ ਪੜ੍ਹਨੇ ਕਿਉਂ ਨੂੰ ਕਹਿੰਦੇ ਹਾਂ ਮਾਂ ਬਾਪ, ਤੇ ਔਖੀ ਘੜੀ ਨਾ ਦੇਖਣ ਦੇਰੀ ਆਪਣਾ ਬਿਰਧ ਸੰਭਾਲੇ। ਆਦ ਅੰਤ ਦਾ ਅਰਥ ਕੀ? ਇੱਥੇ ਆਦ ਦਾ ਸੰਬੰਧ ਵਾਹਿਗੁਰੂ ਨਾਲ ਨਹੀਂ ਤੇ ਅੰਤ ਦਾ ਸੰਬੰਧ ਵੀ ਵਾਹਿਗੁਰੂ ਨਾਲ ਨਹੀਂ। ਜਿਸ ਦਾ ਆਦ ਹੋਵੇਗਾ ਉਹਦਾ ਅੰਤ ਜ਼ਰੂਰੀ ਹੈ। ਤੇ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਨਾ ਮੇਰੇ ਵਾਹਿਗੁਰੂ ਦਾ ਅੱਜ ਟੀਕਰਾ ਕਿਸੇ ਨੇ ਆਦ ਲੱਭਿਆ ਤੇ ਨਾ ਕਿਸੇ ਨੇ ਅੰਤ ਲੱਭੇ। ਆਦ ਅੰਤ ਦਾ ਮਤਲਬ ਕੀ ਹੈ? ਹੇ ਮੇਰੇ ਵਾਹਿਗੁਰੂ ਜੀ, ਜਦੋਂ ਮੇਰਾ ਸਰੀਰ ਹੋਂਦ ਵਿੱਚ ਨਹੀਂ ਆਇਆ, ਅਜੇ ਮੇਰਾ ਜਨਮ ਨਹੀਂ ਹੋਇਆ, ਮੇਰੇ ਜਨਮ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਮੇਰੇ ਆਦ ਵਿੱਚ ਵੀ ਤੁਸੀਂ ਸੋ, ਤੇ ਜਿਸ ਵੇਲੇ ਸਰੀਰ ਨੇ ਬਿਰਤ ਜਾਣਾ ਹੈ, ਅੰਤ ਹੋ ਜਾਣਾ ਹੈ, ਮੇਰੇ ਮਾਲਕਾ ਅੰਤ ਵੇਲੇ ਵੀ ਤੂੰ ਹੀ ਮੇਰਾ ਰਖਵਾਲਾ ਹੋ, ਤਾਂ ਇਹ ਤੂੰ ਮੇਰਾ ਰਾਖਾ ਸਭਨੀ ਥਾਈ। ਕੇਵਲ ਇਹ ਨਹੀਂ, ਇਸ ਮੁਲਕ ਵਿੱਚ ਬੈਠਾ ਜਾਂ ਘਰ ਬੈਠਿਆਂ ਰਾਖਾ ਹੈ। ਹਕੀਕਤ ਇਹ ਕਿ ਸਰੀਰ ਦੇ ਜਨਮ ਤੋਂ ਪਹਿਲਾਂ ਵੀ ਰਾਖਾ ਸਨ ਤੇ ਸਰੀਰ ਦੇ ਬਿਲਕੁਲ ਤੋਂ ਬਾਅਦ ਵੀ ਰੱਖ ਹੈ। ਤਾਂ ਇਹ ਸ਼ਬਦ ਵਰਤੇ, ਪ੍ਰਭ ਚੋਂ ਲਾਗ ਰਹੇ ਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ। ਧੰਨ ਹਮਾਰਾ ਨੀਤ ਨਾਲ ਰਿਸ਼ਤਾ ਬਣਾ ਲਿਆ, ਤੂੰ ਮੇਰਾ ਮਿੱਤਰ ਹੈ ਤੇ ਧੰਦਾ ਯੋਗ ਮੇਰੇ ਮਿੱਤਰਾ, ਕਿ ਆਦ ਅੰਤ ਵਿੱਚ ਰੱਖਣ ਵਾਲਾ ਤੂੰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ ਕਿ ਆਪਾਂ ਗੁਰੂ ਨਾਨਕ ਸਾਹਿਬ ਉਹਨਾਂ ਦੇ ਚਰਨਾਂ ਦੀ ਟੇਕ ਲੈ ਕੇ ਸਭ ਕੁਝ ਆਪਣੇ ਅੰਦਰੋਂ ਪ੍ਰਭੂ ਨੂੰ ਸਮਝ ਲਈਏ, ਤੇ ਬਾਕੀ ਮੇਰਾ ਮਾਲਕ ਮੇਰ ਕਰੇਗਾ। ਫਿਰ ਉਹ ਮਾਂ ਬਾਪ ਐਸਾ ਕਦੀ ਭੁੱਲ ਵੀ ਨਹੀਂ ਚਿਤਾਰਦਾ, ਉਹ ਮਾਂ ਬਾਪ ਐਸਾ ਜਿਹੜਾ ਔਗਣਾਂ ਨੂੰ ਭਰੇ ਕੋਈ ਨੂੰ ਵੀ ਬਖਸ਼ ਦਿੰਦਾ। ਅੱਜ ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੇ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਮੇਰ ਕੀਤੀ ਹੈ, ਆਪ ਸੰਗਤ ਦੇ ਦਰਸ਼ਨ ਦੀਦਾਰੇ ਬਖਸ਼ੇ ਨੇ। ਪਿਛਲੇ ਸਾਲ ਆਪਾਂ ਆਸਾ ਦੀ ਵਾਰ ਆਰੰਭ ਕੀਤੀ ਸੀ, ਕਰੀਬਨ 8 ਪੌੜੀਆਂ ਹੋ ਚੁੱਕੀਆਂ ਨੇ। ਯਤਨ ਕਰਨਾ ਕਿ ਐਤ ਕੀ ਆਸਾ ਕੀ ਵਾਰ ਸੰਪੂਰਨ ਹੋਵੇ। ਕੱਲ ਤੋਂ ਆਪਾਂ ਲੜੀ ਵਾਰ ਵਿਚਾਰ ਆਰੰਭ ਕਰਨੀ, ਉਹ ਵਾਰ ਜੋ ਸਿੱਖ ਦੇ ਜੀਵਨ ਦੀ ਥੰਮੀ, ਉਹ ਵਾਰ ਜਿਹਨੂੰ ਸੁਣ ਕੇ ਪੜ੍ਹ ਕੇ ਗਾ ਕੇ ਵਕਾਰਾਂ ਨਾਲ ਜੂਝਣ ਦੀ ਜਾਚ ਆ ਜਾਂਦੀ। ਕੱਲ ਸ਼ਾਮ ਤੋਂ ਆਪ ਸੰਗਤ ਦੇ ਦਰਸ਼ਨ ਦੀਦਾਰੇ ਲੜੀ ਵਾਰ ਵਿਚਾਰ ਨਾਲ ਕਰਾਂਗੇ। ਕਿਰਪਾ ਕਰਿਆ ਜੇ ਆਪ ਆਇਓ। ਹੋਰਨਾਂ ਨੂੰ ਪ੍ਰੇਰ ਕੇ ਲਿਆਉਣਾ, ਇਕੱਠੇ ਬੈਠ ਕੇ ਗੁਰੂ ਕੀ ਅਗੂਰੀ ਵਿੱਚ ਸਾਹਿਬ ਦੀਆਂ ਕਥਾ ਸੁਣਾਉਣੀਆਂ ਕਰਾਂਗੇ, ਹੋਈਆਂ ਬੇਅੰਤ ਫੁੱਲਾਂ ਦੱਸ ਦੇਣੀਆਂ ਜੀ, ਵਾਹਿਗੁਰੂ ਜੀ ਕਾ ਖਾਲਸਾ।